ਨਹ ਸਮਰਥੰ ਨਹ ਸੇਵਕੰ ਨਹ ਪ੍ਰੀਤ ਪਰਮ ਪ੍ਰਖੋਤਮੰ ਸਭ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਤਿ ਸ੍ਰੀ ਅਕਾਲ ਜੀ। ਇਹ 22 ਸ਼ਲੋਕ ਜੋ ਦੇਵ ਦੁਨੀਆਂ ਦੇ ਮਾਲਕ ਤਨ ਤਨ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਦੇ ਗੁਰਮੁਖ ਪਿਆਰੇ ਭਾਈ ਕ੍ਰਿਸ਼ਨ ਲਾਲ ਅਤੇ ਹਰੀ ਲਾਲ ਕਾਸ਼ੀ ਵਾਲਿਆਂ ਦੇ ਪ੍ਰਥਾਇਓ ਚਾਰਨਾ ਕੀਤਾ, ਜਿਸ ਤਰ੍ਹਾਂ ਆਪਾਂ ਕਿਤੇ ਸਰਕਾਰੀ ਦਰਬਾਰੀ ਫਾਰਮ ਭਰਦੇ ਹਾਂ ਉਹ ਪ੍ਰਵਾਨ ਹੋ ਜਾਂਦਾ ਹੈ। ਅਤੇ ਕਈ ਵਾਰ ਆਪਾਂ ਸਾਦੇ ਕਾਗਜ਼ 'ਤੇ ਐਪਲੀਕੇਸ਼ਨ ਦੇਈਏ, ਉਹਦੇ ਵਿੱਚ ਕਈ ਨੁਕਤਿਆਂ ਦੀ ਕਮੀ ਹੋਣ ਕਰਕੇ ਸਾਡੀ ਲਿਖੀ ਹੋਈ ਸਧਾਰਨ ਐਪਲੀਕੇਸ਼ਨ ਪ੍ਰਵਾਨ ਨਹੀਂ ਹੁੰਦੀ। ਇਸੇ ਤਰ੍ਹਾਂ ਗੁਰੂ ਕੀ ਬਾਣੀ ਦੇ ਵਿੱਚ ਕੁਝ ਅਜਿਹੇ ਸ਼ਬਦ ਨੇ ਜਿਹੜੇ ਸਾਨੂੰ ਗੁਰੂ ਸਾਹਿਬਾਨਾਂ ਨੇ ਪ੍ਰਮਾਤਮਾ ਦੇ ਅੱਗੇ ਪ੍ਰਾਰਥਨਾ ਕਰਨ ਦੇ ਢੰਗ ਦੇ ਰੂਪ ਵੀ ਦੱਸੇ ਹਨ। ਜਿਸ ਤਰ੍ਹਾਂ ਆਪਾਂ ਪੜ੍ਹਦੇ ਹਾਂ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਤ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ। ਇਹਨੂੰ ਆਪਾਂ ਬਰੀਕੀ ਨਾਲ ਵਿਚਾਰੀਏ, ਆਪਾਂ ਆਮ ਕਰਕੇ ਪਿਤਾ ਨੂੰ ਸੁਪਰੀਮ ਮੰਨਦੇ ਹਾਂ, ਪਰ ਪਿਤਾ ਬਾਹਰੋਂ ਕਮਾ ਕੇ ਲਿਆ ਸਕਦਾ ਹੈ। ਜਿਹੜੀ ਪਾਲਣਾ ਮਾਂ ਕਰਦੀ ਉਹ ਬਾਪ ਤੋਂ ਨਹੀਂ ਹੁੰਦੀ। ਮਾਂ ਪਾਲਣਾ ਕਰ ਸਕਦੀ ਪਰ ਬਾਹਰੋਂ ਕਮਾ ਕੇ ਲਿਆ ਨਹੀਂ ਸਕਦੀ। ਆਪਾਂ ਨੂੰ ਕੋਈ ਪਰੇਸ਼ਾਨੀ ਹੈ, ਆਪਾਂ ਮਾਂ ਤੋਂ ਵੀ ਪਰਦਾ ਰੱਖਦੇ ਹਾਂ, ਬਾਪ ਤੋਂ ਵੀ ਓਹਲਾ ਕਰਦੇ, ਪਰ ਆਪਣੇ ਮਿੱਤਰ ਦੇ ਅੱਗੇ ਆਪਣਾ ਦਿਲ ਖੋਲ ਦਿੰਦੇ ਹਾਂ। ਜੋ ਗੱਲ ਮਿੱਤਰ ਦੇ ਕੋਲ ਕਰ ਸਕਦੇ ਉਹ ਮਾਂ ਪਿਓ ਦੇ ਕੋਲ ਨਹੀਂ, ਪਰ ਮਿੱਤਰ ਹਮਦਰਦੀ ਤਾਂ ਕਰਦਾ ਹੈ ਪਰ ਸਾਡੀਆਂ ਲੋੜਾਂ ਦੀ ਪੂਰਤੀ ਨਹੀਂ ਕਰ ਸਕਦਾ। ਪਰ ਕਈ ਵਾਰ ਮਿੱਤਰ ਨਾਲ ਕਿਸੇ ਕਾਰਨ ਕਰਕੇ ਫਰਕ ਪੈ ਜਾਂਦਾ ਹੈ, ਪਰ ਜਿਹੜਾ ਬੰਧਕ ਹੁੰਦਾ ਰਿਸ਼ਤੇਦਾਰ, ਉਹ ਫਰਕ ਪੈਣ 'ਤੇ ਵੀ ਨਹੀਂ ਟੁੱਟਦਾ ਕਿ ਮੇਰਾ ਰਿਸ਼ਤੇਦਾਰ ਇਹਨੂੰ ਛੱਡਿਆ ਗੁਜ਼ਾਰਾ ਨਹੀਂ। ਇਸ ਪ੍ਰਕਾਰ ਉਸ ਪੌੜੀ ਵਿੱਚ ਗੁਰਦੇਵ ਕਹਿੰਦੇ ਕਿ ਗੁਰਮੁਖਾ ਪ੍ਰਮਾਤਮਾ ਰਿਸ਼ਤੇਦਾਰ ਵੀ ਹੈ, ਉਹ ਭਰਾ ਵੀ ਹੈ, ਉਹ ਮਾਂ ਵੀ ਹੈ, ਭਾਵ ਉਹ ਹਰ ਕਾਰਜ ਦੀ ਪੂਰਤੀ ਕਰਦਾ ਹੈ। ਇਸੇ ਤਰ੍ਹਾਂ ਜੋ ਇਹ ਸ਼ਲੋਕ ਗੁਰਮੁਖਾਂ ਪਿਆਰਿਆਂ ਨੇ ਪੜ੍ਹਿਆ ਹੈ, ਇਹਦੇ ਵਿੱਚ ਗੁਰਦੇਵ ਕਹਿੰਦੇ ਕਿ ਗੁਰਮੁਖਾ ਨਿਮਾਣਾ ਹੋ, ਨਿਮਾਣੇ ਹੋਣ ਨਾਲ ਤੈਨੂੰ ਪਰਮਾਤਮਾ ਕੋਲੋਂ ਬੜਾ ਕੁਝ ਮਿਲੇਗਾ। ਜਿਸ ਤਰ੍ਹਾਂ ਟਿੱਬੇ ਨੇ, ਟਿੱਬਿਆਂ 'ਤੇ ਮੀਂਹ ਤਾਂ ਪੈਂਦਾ ਪਰ ਖਲੋਂਦਾ ਨਹੀਂ, ਉਹ ਪਾਣੀ ਨਿਵਾਣ ਵਿੱਚ ਆ ਖਲੋ ਜਾਂਦਾ। ਇਸੇ ਪ੍ਰਕਾਰ ਜਦੋਂ ਤੂੰ ਮਨ ਨੂੰ ਨੀਵਾਂ ਕਰੇਗਾ ਨਾ, ਅਤੇ ਮਨ ਨੂੰ ਨੀਵਿਆਂ ਕਰਕੇ ਤੈਨੂੰ ਪਰਮਾਤਮਾ ਬੜਾ ਕੋਈ ਦੇਵੇਗਾ। ਔਰ ਇਸ ਪਾਵਨ ਪੰਕਤੀ ਵਿੱਚ ਗੁਰਦੇਵ ਕਹਿੰਦੇ ਤੂੰ ਨਿਮਾਣਾ ਹੋ, ਅਰਦਾਸ ਕਰ, ਜਿਵੇਂ ਪਾਤਸ਼ਾਹ ਨੇ ਅਰਦਾਸ ਕਰਨ ਦਾ ਢੰਗ ਇਸ ਸਲੋਕ ਵਿੱਚ ਦੱਸਿਆ ਹੈ। ਸਰਵਣ ਕਰੋ ਜੀ।
ਨਹਿ ਸਮਰਥੰ ਨਹਿ ਸੇਵਕੰ।
ਮਹਾਰਾਜ, ਨਾ ਤੁਹਾਨੂੰ ਪੂਰਾ ਸੇਵਕ ਹਾਂ, ਮੈਨੂੰ ਸੇਵਾ ਕਰਨ ਦਾ ਢੰਗ ਵੀ ਨਹੀਂ ਆਉਂਦਾ, ਮੇਰੇ ਵਿੱਚ ਇਹ ਸਮਰੱਥਾ ਨਹੀਂ ਕਿ ਮੈਂ ਸੇਵਾ ਕਰ ਸਕਾਂ। ਗੁਰਮੁਖੋ, ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਆਪਣੇ ਦੋ ਦਮਾਦਾਂ ਨੂੰ ਹੁਕਮ ਕੀਤਾ ਕਿ ਗੁਰਮੁਖੋ, ਸੰਗਤਾਂ ਬੜੀਆਂ ਆਉਂਦੀਆਂ ਨੇ ਅਤੇ ਸਾਡੇ ਬੈਠਣ ਵਾਸਤੇ ਥੜੇ ਬਣਾਓ। ਬਾਬਾ ਰਾਮਾ ਜੀ ਜੋ ਬੀਬੀ ਦਾਨੀ ਦੇ ਪਤੀ ਸਨ, ਭਾਈ ਜੇਠਾ ਜੀ ਜਿਹੜੇ ਬੀਬੀ ਭਾਨੀ ਦੇ ਪਤੀ ਨੇ, ਉਹ ਛੜਾ ਬਣਾਉਂਦੇ ਅਤੇ ਸ਼ਾਮ ਨੂੰ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਵੀ ਠੀਕ ਨਹੀਂ ਬਣਿਆ, ਇਹਨਾਂ ਨੂੰ ਢਾ ਦਿਓ। ਇਸ ਤਰ੍ਹਾਂ ਸਤਿਗੁਰੂ ਅਮਰਦਾਸ ਪਾਤਸ਼ਾਹ ਨੇ ਤਿੰਨ ਚਾਰ ਵਾਰ ਅਜਿਹਾ ਕੀਤਾ ਤੇ ਬਾਬਾ ਰਾਮਾ ਕਹਿਣ ਲੱਗਾ ਕਿ ਮਹਾਰਾਜ ਦਰਅਸਲ ਤੁਹਾਡੇ ਵੱਸ ਦੀ ਬਾਤ ਨਹੀਂ, ਤੁਹਾਡੀ ਉਮਰ ਵਡੇਰੀ ਹੈ ਤੇ ਵਡੇਰੀ ਉਮਰ ਕਰਕੇ ਮਨੁੱਖ ਦਾ ਸੁਭਾਅ ਕਾਲਾ ਪੈ ਜਾਂਦਾ ਹੈ। ਮੈਂ ਇੰਨੇ ਜੋਗਾ ਮੇਰੇ ਤੋਂ ਇਦੋਂ ਵਧੀਆ ਥੜਾ ਬਣ ਨਹੀਂ ਸਕਦਾ। ਪਰ ਭਾਈ ਜੇਠੇ ਨੂੰ ਜਿਸ ਮੌਕੇ ਸਤਿਗੁਰੂ ਅਮਰਦਾਸ ਪਾਤਸ਼ਾਹ ਨੇ ਬਚਨ ਕਹਿਤੇ, ਕਹਿਣ ਲੱਗੇ ਪਾਤਸ਼ਾਹ ਅਸੀਂ ਅਲਪੱਗ ਤੁਸੀਂ ਸਰਬੱਗ, ਤੇ ਭਲਾ ਅਲਪੱਗ ਸਰਬੱਗ ਦੀ ਮਰਜ਼ੀ ਦੇ ਮੁਤਾਬਕ ਕੋਈ ਵਧੀਆ ਥੜਾ ਕਿਵੇਂ ਬਣਾ ਸਕਦਾ ਹੈ। ਜਦੋਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਥੜਾ ਧਵਾ ਦਿੱਤਾ ਨਾ, ਤੇ ਬਾਬਾ ਜੇਠਾ ਜੀ ਅਥਵਾ ਭਾਈ ਜੇਠਾ ਜੀ ਜਦੋਂ ਨਵਾਂ ਥੜਾ ਬਣਾਉਣ ਦਾ ਫੁਰਨਾ ਕਰਨ ਲੱਗੇ ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਭਾਈ ਜੇਠਿਆ ਸਾਨੂੰ ਹੁਣ ਮਿੱਟੀ ਦੇ ਥੜਿਆਂ ਦੀ ਲੋੜ ਨਹੀਂ, ਅਸੀਂ ਹੁਣ ਤੇਰੇ ਹਿਰਦੇ ਰੂਪੀ ਥੜੇ ਤੇ ਬੈਠਾਂਗੇ। ਉਹਦਾ ਮੇਨ ਕਾਰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਅਥਵਾ ਭਾਈ ਜੇਠੇ ਦੀ ਇਹ ਨਿਮਰਤਾ ਹੈ। ਇਸ ਕਰਕੇ ਬੇਨਤੀ ਕਰਨੀ ਪਾਤਸ਼ਾਹ ਜਿਹੜਾ ਸੇਵਾ ਕਰਨ ਦਾ ਢੰਗ ਨੂੰ ਉਹਦੇ ਸਮਰੱਥ ਲਈ ਲੈ ਪ੍ਰੀਤ ਪਰਮ ਪ੍ਰਖੋਤਮ, ਤੇ ਜਿਹੜਾ ਉਹ ਉੱਤਮ ਪੁਰਸ਼ ਪਰਮਾਤਮਾ ਹੈ ਉਹਦੇ ਨਾਲ ਮੈਨੂੰ ਪ੍ਰੀਤੀ ਕਰਨ ਦਾ ਢੰਗ ਵੀ ਨਹੀਂ ਆਉਂਦਾ। ਸਾਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਸ੍ਰੀ ਰਾਗ ਵਿੱਚ ਪ੍ਰੀਤੀ ਕਰਨ ਦੀਆਂ ਕੁਝ ਉਦਾਹਰਨਾਂ ਦਿੱਤੀਆਂ ਹਨ। ਵੇ ਮਨ ਐਸੀ ਹਰ ਸੋ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ, ਅਵਟਣ ਆਪੇ ਖਵੈ ਦੁੱਧ ਕੋ ਖਪਣ ਲਵੇ। ਗੁਰਮੁਖੋ ਦੁੱਧ ਤੇ ਪਾਣੀ ਦਾ ਆਪਸ ਨੇ ਚੈਨ ਪੈ ਗਿਆ। ਦੁੱਧ ਨੂੰ ਪਾਣੀ ਕਹਿਣ ਲੱਗਾ, ਮਿੱਤਰਾ ਲੋਕੀ ਤੇਰੀ ਕਦਰ ਕਰਦੇ ਨੇ, ਸਾਨੂੰ ਕੋਈ ਪੁੱਛਦਾ ਨਹੀਂ, ਤੇ ਤੇਰਾ ਸਾਡਾ ਪਿਆਰ ਹੈ, ਕਿਤੇ ਸਾਡੀ ਵੀ ਕੀਮਤ ਪਵਾ ਦੇ। ਕਹਿਣ ਲੱਗਾ, ਕੋਈ ਗੱਲ ਨਹੀਂ, ਮੇਰੇ ਗਲੇ ਲੱਗ। ਪਾਣੀ ਵਿੱਚ ਦੁੱਧ ਨੂੰ ਪਾਇਆ ਗਿਆ, ਉਹ ਦੁੱਧ ਜਿਹਦੀ ਬਾਜ਼ਾਰ ਵਿੱਚ ਕੋਈ ਕੀਮਤ ਨਹੀਂ, ਉਹ ਕਿਲੋਆਂ ਦੇ ਭਾਅ ਵਿਕਿਆ। ਸਮਾਂ ਆਇਆ, ਦੁੱਧ ਨੂੰ ਕਾਢਣ ਵਾਲੇ ਗੁਰਮੁਖ ਤਾਰੇ ਨੇ ਜਦੋਂ ਉਹਨੂੰ ਚੁੱਲ੍ਹੇ ਤੇ ਧਰਿਆ ਨਾ, ਤੇ ਪਾਣੀ ਕਹਿਣ ਲੱਗਾ, ਮਿੱਤਰਾ ਹੁਣ ਅੱਜ ਮੁੱਲ ਪਵੇਗਾ ਪ੍ਰੇਮ ਦਾ, ਤੂੰ ਮੇਰੀ ਕੀਮਤ ਪਵਾਈ ਹੈ ਤੇ ਮੇਰੇ ਹੁੰਦਿਆਂ ਤੈਨੂੰ ਡਰਨ ਦੀ ਲੋੜ ਨਹੀਂ। ਜਦੋਂ ਅੱਗ ਦੇ ਥੱਲੇ ਝੋਕਾ ਆਇਆ, ਮਾਫ਼ ਕਰਨਾ, ਦੁੱਧ ਦੇ ਥੱਲੇ ਝੋਕਾ ਡਾਇਆ ਤੇ ਦੁੱਧ ਵਿੱਚ ਪਾਣੀ ਫੁੱਕਣ ਲੱਗਾ, ਛਾਂ ਛਾਂ ਦੀ ਆਵਾਜ਼ ਆਉਣ ਲੱਗੀ। ਦੁੱਧ ਕਹਿਣ ਲੱਗਾ, ਮਿੱਤਰਾ ਮੈਂ ਤੇਰੀ ਦਰਦ ਨੂੰ ਸਮਝਦਾ, ਸਮਾਂ ਆਉਣ ਦੇ। ਅੱਗ ਤੇਜ਼ ਹੋਈ, ਪਾਣੀ ਫੁੱਕਾ, ਦੁੱਧ ਆਪਣੇ ਆਪੇ ਤੋਂ ਬਾਹਰ ਹੋ ਕਰਕੇ ਚੁੱਲ੍ਹੇ ਦੀ ਅੱਗ ਤੇ ਪੈ ਗਿਆ ਤੇ ਮਿੱਤਰਾ ਤੂੰ ਮੇਰੇ ਮਿੱਤਰ ਨੂੰ ਸਾੜਿਆ, ਮੈਂ ਤੈਨੂੰ ਬਲ ਨਹੀਂ ਦੇਣਾ। ਉਸ ਦੁੱਧ ਨੇ ਆਪਣੇ ਪਿਆਰੇ ਦੇ ਸਤਿਕਾਰ ਵਾਸਤੇ ਆਪਣੀ ਜਾਨ ਕੁਰਬਾਨ ਕਰਨ ਨੂੰ ਪ੍ਰੈਫਰੈਂਸ ਦਿੱਤੀ, ਪਹਿਲ ਦਿੱਤੀ। ਮੇਰੇ ਬਾਲਕਾ ਮੈਨੂੰ ਪ੍ਰੇਮ ਕਰਨ ਦਾ ਢੰਗ ਵੀ ਨਹੀਂ, ਨਾ ਮੈਨੂੰ ਸੇਵਾ ਕਰਨ ਦੀ ਜਾਚ ਹੈ।
ਪ੍ਰਸਾਦ ਸਿਮਰ ਤੇ ਨਾਮ,
ਹਾਂ ਜਿਹੜਾ ਚੇਤੇ ਕਰਨਾ ਨਾ ਇਹ ਵੀ ਆਪਣੇ ਆਪ ਨਹੀਂ ਹੁੰਦਾ, ਤੇ ਤੇਰੀ ਕਿਰਪਾ ਹੋਵੇ ਤੇ ਤਾਂ ਚੇਤੇ ਕੀਤਾ ਜਾ ਸਕਦਾ। ਗੁਰਮੁਖੋ ਆਮ ਕਰਕੇ ਅਸੀਂ ਇਹ ਗੱਲ ਕਰਦੇ ਹਾਂ ਤੇ ਜਿਹੜਾ ਸਿਮਰਨ ਕਰਨ ਦਾ ਕੰਮ ਹੈ ਨਾ, ਇਹਦਾ ਹੋ ਗਿਆ ਬਾਬਿਆਂ ਦਾ, ਗਿਆਨੀਆਂ ਦਾ, ਰਾਗੀਆਂ ਦਾ, ਭਾਈਆਂ ਦਾ, ਮੁੱਲਾਂ ਮੁਲਾਣਿਆਂ ਤੇ ਪੰਡਤਾਂ ਦਾ, ਉਹ ਲੋਕ ਵਿਹਲੇ ਨੇ, ਉਹ ਉਹਨਾਂ ਦੀ ਨਾਲੇ ਰੋਜੀ ਉਹ ਰੱਬ ਨੂੰ ਵੀ ਚੇਤੇ ਕਰ ਲੈਣਗੇ। ਅਸੀਂ ਗ੍ਰਿਸ਼ਤੀ ਲੋਕ ਹਾਂ, ਸਾਡੇ ਤੋਂ ਪ੍ਰਮਾਤਮਾ ਨੂੰ ਜਪਣਾ ਬੜਾ ਔਖਾ ਹੈ। ਇਹ ਸਾਡਾ ਇੱਕ ਆਮ ਲੰਗੜਾ ਬਹਾਨਾ, ਕਹਿੰਦੇ ਲੇਮ ਐਕਸਕਿਊਜ਼, ਲੰਗੜਾ ਬਿਆਕ ਬਹਾਨਾ। ਲੇਕਿਨ ਭਾਈ ਸਾਹਿਬ ਭਾਈ ਗੁਰਦਾਸ ਜੀ ਦਲੀਲ ਦਿੰਦੇ ਨੇ, ਬਾਮਨ ਚੰਦਨ ਆਖੀਏ, ਜਿਹੜਾ ਅਸੀਂ ਬਹਾਨਾ ਕਰਦੇ ਨੇ ਉਹਦਾ ਜਵਾਬ ਦਿੰਦੇ ਨੇ। ਕਹਿੰਦੇ ਨੇ ਬਾਮਨ ਚੰਦਨ ਆਖੀਏ, ਬਾਹਲੇ ਬਿਸੀਅਰ ਤਿਸ ਲਪਟਾਈ। ਜਿਹੜਾ ਚੰਦਨ ਦਾ ਬੂਟਾ ਹੈ ਪਿਓਰ 52 ਉਂਗਲਾਂ ਹੁੰਦਾ ਹੈ, ਔਰ ਉਸ ਚੰਦਨ ਦੇ ਨਾਲ ਆਮ 7 ਚਮੜੇ ਹੁੰਦੇ ਨੇ, ਪਰ ਚੰਦਨ ਦਾ ਬੂਟਾ ਸੱਪਾਂ ਦੀ ਸੰਗਤ ਕਰਕੇ ਜ਼ਹਿਰੀਲਾ ਨਹੀਂ ਬਣਦਾ। ਸੱਪਾਂ ਦਾ ਕਰਮ ਜ਼ਹਿਰੀਲਾ ਪਾਉਣਾ, ਦੂਜਿਆਂ ਨੂੰ ਕੱਟਣਾ, ਫੁਕਾਰੇ ਮਾਰਨਾ, ਸਾੜ ਉਹਨਾਂ ਕੋਲ। ਲੇਕਿਨ ਸੱਪਾਂ ਦਾ ਸਾੜ ਉਹ ਬਾਮਨ ਚੰਦਨ ਪ੍ਰਵਾਨ ਨਹੀਂ ਕਰਦਾ। ਭਾਈ ਗੁਰਦਾਸ ਕਹਿੰਦੇ ਨੇ ਕਿ ਤੂੰ ਤਾਂ ਬੰਦਾ ਹੈ, ਉਹ ਬ੍ਰਿਸ਼ ਹੈ, ਉਹ ਬੋਲ ਨਹੀਂ ਸਕਦਾ, ਪਰ ਉਸ ਬ੍ਰਿਸ਼ ਦੇ ਕੋਲੋਂ ਸਿੱਖਿਆ ਲੈ ਕਿ ਉਹਨੇ ਆਪਣਾ ਚੰਗਾ ਸੁਭਾਅ ਨਹੀਂ ਛੱਡਿਆ। ਜਿਹੜਾ ਤੇਰਾ ਬਹਾਨਾ ਕਿ ਮੈਂ ਪ੍ਰਵਾਨ ਤੇਰੇ ਦਾ ਕਿਵੇਂ ਚੇਤੀ ਕਰ ਸਕਦਾ। ਅਗਲੀ ਲਾਈਨ ਵਿੱਚ ਭਾਈ ਸਾਹਿਬ ਕਹਿੰਦੇ ਹਨ, ਪਾਰਸ ਅੰਦਰ ਪੱਥਰਾਂ, ਪਾਰਸ ਪੱਥਰ ਹੋਵੇ ਨਾਹੀ। ਜਿਹੜਾ ਪਾਰਸ ਇੱਕ ਪੱਥਰ ਹੁੰਦਾ, ਬਿਲਕੁਲ ਛੋਟਾ ਜਿਹਾ, ਕਾਲੇ ਰੰਗ ਦੀ ਵੱਟੀ ਹੁੰਦੀ ਹੈ, ਉਹ ਪੱਥਰਾਂ ਵਿੱਚ ਹੁੰਦਾ, ਰੇਤ ਵਿੱਚ ਨਹੀਂ। ਭਾਈ ਗੁਰਦਾਸ ਕਹਿੰਦੇ ਕਿ ਗੁਰਮੁਖਾ, ਭਾਵੇਂ ਪਾਰਸ ਪੱਥਰਾਂ ਵਿੱਚ ਰਹਿੰਦਾ, ਪਰ ਪੱਥਰ ਪਾਰਸ ਨੂੰ ਪੱਥਰ ਨਹੀਂ ਬਣਾ ਸਕਦੇ। ਪੱਥਰ ਨਿਕੰਮਾ ਹੈ, ਉਹਨਾਂ ਦੀ ਕੋਈ ਕੀਮਤ ਨਹੀਂ। ਪੱਥਰ ਅਰਬਾਂ ਤੇ ਕਰੋੜਾਂ ਟਨ ਨੇ, ਪਾਰਸ ਦੀ ਵੱਟੀ ਮਾਸਿਆਂ ਦੇ ਵਿੱਚ ਹੈ, ਤੋਲਿਆਂ ਵਿੱਚ ਹੈ, ਛਟਾਕਾਂ ਵਿੱਚ ਹੈ। ਲੇਕਿਨ ਛਟਾਕਾਂ ਦੀ ਪਾਰਸ ਦੀ ਵੱਟੀ ਮਣਾ ਮੁਈ ਪੱਥਰ ਦੇ ਮਗਰ ਲੱਗ ਕੇ ਉਹਨੇ ਆਪਣਾ ਚੰਗਾ ਪੱਖ ਤਿਆਗਿਆ ਨਹੀਂ। ਮਣੀ ਜਿੰਨਾ ਸੱਪਾਂ ਸਿਰੀ, ਉਹ ਵੀ ਸੱਪਾਂ ਵਿੱਚ ਫਰਾਹੀ। ਭਾਈ ਗੁਰਦਾਸ ਨੇ ਤੀਜਾ ਦ੍ਰਿਸ਼ਟਾਂਤ ਦਿੱਤਾ ਹੈ, ਕੁਝ ਸੱਪ ਜੇ ਨੇ ਜਿਨ੍ਹਾਂ ਦੇ ਸਿਰਾਂ ਵਿੱਚ ਪਰਮਾਤਮਾ ਨੇ ਮਣੀ ਪੈਦਾ ਕੀਤੀ ਹੈ, ਉਹਨਾਂ ਸੱਪਾਂ ਲਈ ਕੋਈ ਵਿਸ਼ੇਸ਼ ਚਿੜੀਆ ਘਰ ਨਹੀਂ ਬਣਿਆ, ਉਹਨਾਂ ਲਈ ਵਿਸ਼ੇਸ਼ ਖੁੱਡਾਂ ਨਹੀਂ, ਉਹਨਾਂ ਦੀ ਵਿਸ਼ੇਸ਼ ਖੁਰਾਕ ਨਹੀਂ। ਪਰ ਮਣੀ ਵਾਲਾ ਸੱਪ ਦੂਜਿਆਂ ਸੱਪਾਂ ਵਿੱਚ ਰਹਿੰਦਾ ਹੋਇਆ ਆਪਣੀ ਮਣੀ ਨੂੰ ਤਿਆਗਦਾ ਨਹੀਂ। ਲਹਿਰੀ ਅੰਦਰ ਹੰਸਰੇ, ਮਾਣਕ ਮੋਤੀ ਚੁਗ ਚੁਖਾ ਹੀ। ਪਾਣੀ ਦੀਆਂ ਛੱਲਾਂ ਨੇ, ਪਾਣੀ ਵਿੱਚ ਡੱਡੂ ਹੈ, ਪਾਣੀ ਵਿੱਚ ਮੱਛੀਆਂ ਨੇ, ਪਾਣੀ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਕੀੜੇ ਪਤੰਗੇ ਨੇ, ਜਿਨ੍ਹਾਂ ਦੀ ਗਿਣਤੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਭਾਸ਼ਾ ਮੁਤਾਬਕ 42 ਲੱਖ ਹੈ। 84 ਲੱਖ ਜੂਨ ਆਪਾਂ ਪੜ੍ਹਦੇ ਸੁਣਦੇ ਹਾਂ ਨਾ, ਸਾਨੂੰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਕਿ 42 ਲੱਖ ਦੀ ਜਨਮ ਹੈ ਉੱਥੇ, ਅੱਧੋ ਅੱਧੀ 50%। ਪਰ ਭਾਵੇਂ 42 ਲੱਖ ਜੂਨ ਪਾਣੀ ਵਿੱਚ ਹੈ, ਲੇਕਿਨ ਹੰਸ ਇੱਕ ਜਾਨਵਰ ਹੁੰਦਿਆਂ ਹੋਇਆ ਵੀ ਉਹ 42 ਲੱਖ ਜੂਨ ਤੋਂ ਪ੍ਰਭਾਵਿਤ ਨਹੀਂ ਹੁੰਦਾ, ਉਹ ਮੋਤੀ ਖਾਏਗਾ, ਡੱਡੂ ਤੇ ਮੱਛੀ ਨੂੰ ਨਹੀਂ ਖਾਏਗਾ। ਕਹਿੰਦੇ ਇਸੇ ਪ੍ਰਕਾਰ ਜਿਉਂ ਜਲ ਕਬਲ ਅਲਿਪਤ ਹੈ, ਘਰ ਬਾਰੀ ਗੁਰਸਿੱਖ ਤਵਾਹੀ। ਪਾਣੀ ਦੇ ਵਿੱਚ ਕਬਲ ਦਾ ਬੂਟਾ ਹੈ, ਕਦੇ ਸੱਜੇ ਜਾਂਦਾ ਹੈ, ਕਦੇ ਖੱਬੇ ਜਾਂਦਾ ਹੈ, ਚਿੱਕੜ ਹੈ ਉਹ, ਲਹਿਰਾਂ ਨੂੰ ਚੱਲਦਾ ਤਾਂ ਹੈ ਪਰ ਉਹ ਆਪਣਾ ਪੱਖ ਤਿਆਗਦਾ ਨਹੀਂ। ਇਸੇ ਤਰ੍ਹਾਂ ਜਿਹੜੀ ਗ੍ਰਿਸ਼ਤੀ ਸਿੱਖ ਨੇ ਨਾ, ਭਾਈ ਗੁਰਦਾਸ ਕਹਿੰਦੇ ਕਮਲ ਦੀ ਤਰ੍ਹਾਂ ਨੇ, ਉਹ ਪਾਰਸੀ ਤਰ੍ਹਾਂ ਹਨ, ਉਹ ਮਣੀ ਵਾਲੇ ਸੱਪ ਦੀ ਤਰ੍ਹਾਂ ਨੇ, ਉਹ ਚੰਦਰ ਦੀ ਤਰ੍ਹਾਂ ਨੇ। ਆਸਾ ਵਿੱਚ ਨਿਰਾਸ਼ ਹੋਏ ਜੀਵਨ ਮੁਗਤ ਜੁਗਤ ਜੁਗਾਹੀ ਘਰ ਬਾਰੀ ਤੋਂ ਸਿੱਖ ਤਬਾਹੀ। ਭਾਈ ਗੁਰਦਾਸ ਕਹਿੰਦੇ ਗੁਰੂ ਕੇ ਸਿੱਖਾ ਇਹ ਆਸਾ ਵਾਲੇ ਸੰਸਾਰ ਵਿੱਚ ਨਿਰਾਸ਼ ਰਹਿ ਕਰਕੇ ਤੂੰ ਪਰਮਾਤਮਾ ਨੂੰ ਚੇਤੇ ਕਰ ਸਕਦਾ ਕਦੋਂ? ਸਭ ਪ੍ਰਸਾਦ ਸਿਮਰਤੇ ਨਾਮੰ, ਮਿਹਨਤ ਕਰਕੇ ਨੇ, ਆਪਣੀ ਕਮਾਈ ਕਰਕੇ ਨੇ, ਤੇਰੀ ਕਿਰਪਾ ਦੇ ਨਾਲ ਪਰਮਾਤਮਾ ਨੂੰ ਚੇਤੇ ਕੀਤਾ ਜਾ ਸਕਦਾ। ਚੇਤੇ ਕਰਨ ਲਈ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਬਾਣੀ ਦੇ ਵਿੱਚ ਬੜੀਆਂ ਸਾਦੀਆਂ ਸਾਦੀਆਂ ਉਦਾਹਰਨਾਂ ਦਿੱਤੀਆਂ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ। ਇੱਕ ਭਗਤਾਂ ਦਾ ਦ੍ਰਿਸ਼ਟਾਂਤ ਆਉਂਦਾ ਹੈ, ਆਨੀ ਲੇ ਕੁੰਭ ਭਰਾਈ ਲੇ ਉਦਕ, ਰਾਜ ਕੁਆਰ ਪਰੰਦਰੀਏ ਬੀਬੀਆਂ ਪਾਣੀ ਦੀਆਂ ਗਾਗਰਾਂ ਭਰ ਕੇ ਲਿਆਉਂਦੀਆਂ ਨੇ। ਹਸਤ ਬਲੋਦ ਵਿਚਾਰ ਕਰਤੀ ਹੈ, ਚੀਰ ਸੋ ਗਾਗਰ ਰਾਖੀ ਲੇ। ਤੁਹਾਡੇ ਤਾਂ ਇੱਥੋਂ ਦੇ ਹੋਰ ਰਿਵਾਜ ਨੇ, ਇਹ ਪੁਰਾਣੇ ਪੰਜਾਬ ਦਾ ਦ੍ਰਿਸ਼ਟਾਂਤ, ਅੱਜ ਕੱਲ੍ਹ ਦੇ ਪੰਜਾਬ ਦਾ ਨਹੀਂ। ਬਠਿੰਡੇ ਦੇ ਇਲਾਕੇ ਵਿੱਚ ਅਜੇ ਵੀ ਇਹ ਰਿਵਾਜ ਹੈ, ਸਾਡੀਆਂ ਬੱਚੀਆਂ ਉਹ ਅੱਜ ਵੀ ਖਾਲਾਂ ਤੋਂ ਪਾਣੀ ਲੈ ਕੇ ਆਉਂਦੀਆਂ, ਕਿਉਂਕਿ ਉੱਧਰ ਪਾਣੀ ਬੜਾ ਖਾਰਾ ਹੈ। ਚਲੋ ਪਾਣੀ ਖੂਹ ਖਾਲ ਦਾ ਹੋਵੇ ਜਾਂ ਖੂਹ ਦਾ ਹੋਵੇ, ਜਦੋਂ ਉਹ ਬੀਬੀਆਂ ਪਾਣੀ ਦੀ ਗਾਗਰ ਭਰ ਕੇ ਤੁਰਦੀਆਂ ਨੇ ਨਾ, ਤੂੰ ਆਪਸ ਵਿੱਚ ਗੱਲਾਂ ਬਾਤਾਂ ਕਰਦੀਆਂ ਨੇ, ਹੱਸਦੀਆਂ ਨੇ, ਖੇਡਦੀਆਂ ਨੇ, ਪਰ ਉਹਨਾਂ ਦੇ ਸਿਰ ਤੇ ਰੱਖਿਆ ਹੋਇਆ ਘੜਾ ਜਾਂ ਗਾਗਰ ਥੱਲੇ ਨਹੀਂ ਡਿੱਗਦਾ। ਉਹਦਾ ਮੇਨ ਕਾਰਨ ਉਹਨਾਂ ਬੱਚਿਆਂ ਦੀ ਸੁਰਤੀ ਉਸ ਘੜੇ ਵੱਲ ਹੈ। ਕਹਿੰਦੇ ਉਹਨਾਂ ਬੱਚਿਆਂ ਤੋਂ ਸਿੱਖਿਆ ਲੈ, ਇੱਥੇ ਤਿੰਨ ਚਾਰ ਦ੍ਰਿਸ਼ਟਾਂਤ ਦਿੱਤੇ ਨੇ, ਤੂੰ ਤਾਂ ਬੰਦਾ ਹੈ। ਇੱਕ ਪਸ਼ੂਆਂ ਵਾਲੇ ਮਨੁੱਖ ਨੇ ਆਪਣੀ ਗਾਂ ਛੱਡੀ ਹੈ, ਬਾਹਰ ਉਹ ਵਗ ਵਿੱਚ ਚਰਨ ਚਲੀ ਗਈ, ਉਹਦਾ ਬੱਚਾ ਕਿੱਲੇ ਦੇ ਨਾਲ ਘਰ ਬੱਧਾ ਹੈ, ਪਰ ਉਹ ਗਾਂ ਕਾਂ ਚੁਗਦੀ ਵੀ ਆਪਣੇ ਬੱਚੇ ਵੱਲ ਖਿਆਲ ਕਰਦੀ ਹੈ। ਇਸੇ ਸ਼ਬਦ ਵੀ ਦ੍ਰਿਸ਼ਟਾਂਤ ਦਿੱਤਾ ਭਗਤਾਂ ਨੇ ਕਿ ਬੀਬੀ ਆਪਣੇ ਬੱਚੇ ਨੂੰ ਭੰਗੂੜੇ ਵਿੱਚ ਪਾਉਂਦੀ ਹੈ, ਅੰਦਰ ਬਾਹਰ ਕਾਜ ਬਰੂਦੀ, ਅੰਦਰ ਤੇ ਬਾਹਰ ਉਹ ਆਪਣੇ ਕੰਮ ਕਰਦੀ ਹੈ, ਬਾਲਣ ਪਾਲਣ ਪਾਉਂਦੀ ਹਲੇ ਭੰਗੂੜੇ ਤੇ ਬੱਚਾ ਪਾਇਆ, ਉਹ ਪ੍ਰਸ਼ਾਦਾ ਵੀ ਪਕਾਉਂਦੀ ਹੈ, ਦਾਲ ਸਬਜ਼ੀ ਵੀ ਬਣਾਉਂਦੀ, ਹੋਰ ਘਰ ਦੇ ਕਾਰਜ ਕਰਦੀ, ਪਰ ਉਹਦੀ ਥੋੜਾ ਬੱਚੇ ਵੱਲ ਹੈ। ਕਹਿੰਦੇ ਜਿਵੇਂ ਉਹ ਬੀਬੀ ਆਪਣੇ ਬੱਚੇ ਦਾ ਖਿਆਲ ਰੱਖਦੀ ਹੈ, ਜਿਵੇਂ ਉਹ ਨੌਜਵਾਨ ਬੇਟੀਆਂ ਆਪਣੇ ਘੜੇ ਨੂੰ ਡਿੱਗਣ ਨਹੀਂ ਦਿੰਦੀਆਂ ਸਿਰ ਤੋਂ, ਜਿਵੇਂ ਉਹ ਗਊ ਆਪਣੇ ਬੱਚੇ ਦਾ ਖਿਆਲ ਰੱਖਦੀ ਗੁਰਮੁਖਾ, ਇਸੇ ਤਰ੍ਹਾਂ ਤੂੰ ਵੀ ਉਸ ਪਰਮਾਤਮਾ ਨੂੰ ਚੇਤੇ ਕਰਨਾ ਕਰ। ਬਾਬਾ ਨਾਮਦੇਵ ਤੇ ਬਾਬਾ ਤਰਲੋਚਨ ਬੜੇ ਬੋਜ਼ਮ ਫਰੈਂਡ ਹੋਏ, ਪੱਕੇ ਯਾਰ ਨੂੰ ਬੋਜ਼ਮ ਫਰੈਂਡ ਕਹਿੰਦੇ ਹੋਏ ਜੀ, ਬੋਜ਼ਮ ਫਰੈਂਡ, ਉਹ ਯਾਰੀ ਲਈ ਟੁੱਟੇ ਨਾ। ਤਰਲੋਚਨ ਆਪਣੇ ਮਿੱਤਰ ਨਾਮਦੇਵ ਨੂੰ ਮਿਲਣ ਵਾਸਤੇ ਆਏ ਤੇ ਬਾਬਾ ਨਾਮਦੇਵ ਆਪਣੇ ਖਾਨਦਾਨੀ ਕਿੱਤੇ ਨੂੰ ਕਰ ਰਿਹਾ, ਰਜਾਈਆਂ ਠੀਕ ਰਹਿ ਰਹੇ, ਤੇ ਬਾਬੇ ਤਰਲੋਚਨ ਨੇ ਆਖਿਆ ਵੀ ਮਿੱਤਰਾਂ ਨੂੰ ਤੂੰ ਵੀ ਫਸ ਗਿਆ ਰਜਾਈਆਂ ਦੇ ਚੱਕਰ ਚ, ਨਾਲੇ ਭਗਤ ਖਵਾਉਣਾ, ਨਾਲੇ ਰਜਾਈਆਂ ਠੋਕਣੀਆਂ ਠੇਕੜੀਆਂ। ਬਾਬਾ ਨਾਮਦੇਵ ਕਹਿਣ ਲੱਗਾ ਵੀ ਤੈਨੂੰ ਭੁਲੇਖਾ ਹੈ, ਰਜਾਈਆਂ ਨੂੰ ਠੇਕਦਿਆਂ ਹੋਇਆਂ ਵੀ ਪਰਮਾਤਮਾ ਨੂੰ ਚੇਤੇ ਕੀਤਾ ਜਾ ਸਕਦਾ। ਅੱਗੇ ਆਮ ਕਰ ਗੁਰਮੁਖਿਆ ਨੂੰ ਖਦਰ ਦੀਆਂ ਰਜਾਈਆਂ ਹੁੰਦੀਆਂ ਸਨ, ਤੇ ਜਿਹੜੇ ਛੀਂਬੇ ਭਰਾ ਉਹਨਾਂ ਖਦਰ ਦੀਆਂ ਰਜਾਈਆਂ ਤੇ ਠਾਪਾ ਲਾਉਂਦੇ ਉਹਨੂੰ ਕਹਿੰਦੇ ਸਨ ਠੇਕਣਾ। ਅੱਜ ਕੱਲ੍ਹ ਲਫ਼ਜ਼ ਨਹੀਂ। ਬਾਬਾ ਨਾਮਦੇਵ ਨੇ ਜਵਾਬ ਦਿੱਤਾ, ਨਾਮਾ ਕਹਿ ਤਰਲੋਚਨਾ, ਮੁਖ ਤੇ ਰਾਮ ਸਮਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਗੁਰਮੁਖਾ, ਪਰਮਾਤਮਾ ਦਾ ਸੰਬੰਧ ਚਿੱਤ ਨਾਲ ਹੈ, ਸਰੀਰ ਨਾਲ ਨਹੀਂ। ਤਨ ਚੇਤਨ ਚੇਤਨ ਹੇ ਦਿਓ, ਨਹਿ ਭੋਗਣ ਭੋਗਣ ਹੇ ਦਿਓ, ਇਹ ਸ਼ਾਸਤਰਾਂ ਦਾ ਸਰੋਤ ਹੈ। ਪਰਮਾਤਮਾ ਨੇ ਤੈਨੂੰ ਇਹ ਤਨ ਪਰਮਾਤਮਾ ਨੂੰ ਚੇਤੇ ਕਰਨ ਲਈ ਦਿੱਤਾ, ਪਰ ਪਦਾਰਥਾਂ ਨੂੰ ਭੋਗਣ ਲਈ ਨਹੀਂ। ਆਪਾਂ ਪਦਾਰਥਾਂ ਨੂੰ ਭੋਗਣ ਤੇ ਬਹੁਤਾ ਖਰਚ ਕਰਦੇ, ਪਰਮਾਤਮਾ ਨੂੰ ਚੇਤੇ ਕਰਨ ਤੇ ਨਹੀਂ। ਸਾਡੇ ਵਿੱਚ ਕਮਜ਼ੋਰੀ ਹੈ, ਸਾਡੇ ਵਿੱਚ ਕਮੀ ਹੈ। ਸਿਮਰ ਤੋਂ ਗੱਲ ਚੇਤੇ ਆ ਗਈ। ਦੀਨ ਦੁਨੀਆਂ ਦੇ ਮਾਲਕ ਧੰਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ, ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਸਮਾਜ ਮਾਨ ਸਨ, ਤੇ ਲਾਗੇ ਦੇ ਨਗਰ ਵਿੱਚ ਰਾਸ ਪਾਉਣ ਵਾਲੇ ਆ ਗਏ, ਰਾਸ ਪਾਉਣ ਵਾਲੇ। ਉਸ ਗੱਲ ਦਾ ਸਿੰਘਾਂ ਨੂੰ ਪਤਾ ਲੱਗਾ, ਉਹਨਾਂ ਮਨ ਵਿੱਚ ਵਿਚਾਰ ਕੀਤੀ ਵੀ ਆਪਾਂ ਇੰਨੇ ਸਿੰਘ ਇੱਥੇ ਕੀ ਕਰਦੇ ਹਾਂ, ਜੇ ਆਪਾਂ ਰਾਤ ਨੂੰ ਜਾ ਕੇ ਰੌਣਕ ਮੇਲਾ ਵੇਖ ਆਈਏ ਤੇ ਕੀ ਅਰਜਾ। ਗੁਰਮੁਖੋ, ਇਤਿਹਾਸ ਦੇ ਮੁਤਾਬਕ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਲੰਘੇ ਦੇ ਦੁਆਲੇ 25 ਸਿੰਘ ਪਹਿਰਾ ਦਿੰਦੇ ਹੁੰਦੇ ਸਨ। 25 ਸਿੰਘ ਉਹਨਾਂ ਨੇ ਮਨ ਵਿੱਚ ਰਾਇਕ ਆਪਸ ਨੇ ਰਾਇਕ ਕੀਤੀ ਕਿ ਉਹ ਕਰੀਏ, ਇੰਨਿਆਂ ਨੇ ਇੱਥੇ ਕੀ ਕਰਨਾ, ਅੱਧੇ ਕੁ ਜਾ ਕੇ ਰੌਣਕ ਮੇਲਾ ਵੇਖੋ ਤੇ ਮਹਾਰਾਜ ਦੇ ਤੁਹਾਨੂੰ ਤੋਂ ਪਹਿਲਾਂ ਆਪਾਂ ਆ ਜਾਵਾਂਗੇ। ਅੱਧੇ ਚਲੇ ਗਏ, ਅੱਧੇ ਰਹਿ ਗਏ, ਤੇ ਜਿਹੜੇ ਰਹਿ ਗਏ ਨੇ ਉਹ ਕਹਿੰਦੇ ਵੀ ਉਹ ਚੰਗੇ ਰਹਿ ਗਏ ਨੇ, ਆਪਾਂ ਇਹਨਾਂ ਨੂੰ ਆਪਾਂ ਤੇ ਇੱਕ ਖਲੋਤੇ ਆਵਾਜ਼ਾਂ ਦਿੱਤੀ ਜਾਂਦੇ ਹਾਂ, ਪਤਾ ਨਹੀਂ ਉੱਥੇ ਕਿਹੋ ਜਿਹਾ ਸੀਨ ਹੋਵੇਗਾ। ਤੇ ਜਿਹੜੇ ਗਏ ਨੇ ਉਹ ਪਛਤਾਵਾ ਕਰਦੇ ਵੀ ਇਸ ਰੌਣਕ ਮੇਲੇ ਜੋ ਕੀ ਰਹਿਣਾ ਸੀ, ਪਰ ਗੁਰੂ ਦੀ ਖੁਸ਼ੀ ਭਾਗਾਂ ਨਾਲ ਮਿਲਦੀ ਹੈ। ਕਿਵੇਂ ਮਨ ਦੇ ਮਗਰ ਲੱਗ ਗਏ ਆ, ਨਕਲਾਂ ਹੀ ਨੇ ਨਾ, ਅਸਲ ਥੋੜ੍ਹੀ ਹੈ। ਦਿਨ ਚੜਿਆ, ਗੁਰਮੁਖੋ, ਗੁਰੂ ਦਾ ਦੀਵਾਨ ਸਜਿਆ, ਕਿਸੇ ਗੱਲ ਨਹੀਂ ਕੀਤੀ। ਤੇ ਕਲਗੀਧਰ ਪਾਤਸ਼ਾਹ ਨੇ ਬਚਨ ਕੀਤੇ ਵੀ ਗੈਰ ਹਾਜ਼ਰ ਹਾਜ਼ਰ, ਹਾਜ਼ਰ ਗੈਰ ਹਾਜ਼ਰ। ਸਿੰਘਾਂ ਨੇ ਬੇਨਤੀ ਕੀਤੀ ਵੀ ਪਾਤਸ਼ਾਹ ਕੀ ਕਹੋ ਤੁਸੀਂ, ਕੀ ਕਾਰਨ, ਕੀ ਕਹਿੰਦੇ ਹੋ? ਕਲਗੀਧਰ ਪਾਤਸ਼ਾਹ ਕਹਿਣ ਲੱਗੇ ਕਿ ਸਿੰਘੋ, ਜਿਹੜੇ ਰਾਤ ਖੇਡਾ ਵੇਖਣ ਗਏ ਸਨ, ਰਾਸ ਵੇਖਣ ਗਏ ਸਨ, ਉਹ ਹਾਜ਼ਰ ਨੇ, ਤੇ ਜਿਹੜੇ ਨਹੀਂ ਗਏ ਉਹ ਗੈਰ ਹਾਜ਼ਰ। ਹੁਣ ਜਿਹੜੇ ਨਾ ਜਾਣ ਕਰਕੇ ਆਕੜੇ ਸਨ, ਉਹਨਾਂ ਦਾ ਮੂੰਹ ਢਿੱਲਾ ਹੋ ਗਿਆ, ਤੇ ਨਾਲੇ ਗਏ ਵੀ ਨਹੀਂ ਤੇ ਨਾਲੇ ਗੈਰ ਅਜੀਬ ਲੱਗੀ। ਉਹਨਾਂ ਪੁੱਛਿਆ ਪਾਤਸ਼ਾਹ ਕਿਵੇਂ? ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਸਿੰਘੋ, ਤੁਸੀਂ ਤਨ ਕਰਕੇ ਇੱਥੇ ਸੀ ਪਰ ਮਨ ਕਰਕੇ ਉੱਥੇ ਸੀ। ਇਹਨਾਂ ਦਾ ਤਨ ਉੱਥੇ ਸੀ ਪਰ ਮਨ ਇੱਥੇ ਸੀ। ਗੁਰੂ ਤੇ ਪਰਮਾਤਮਾ ਦਾ ਸੰਬੰਧ ਮਨ ਨਾਲ ਜ਼ਿਆਦਾ ਤਨ ਨਾਲੋਂ, ਲੋੜ ਮਨ ਦੀ ਹੈ। ਇੱਥੇ ਇੱਕ ਮੈਨੂੰ ਹੋਰ ਦ੍ਰਿਸ਼ਟਾਂਤ ਚੇਤੇ ਆ ਗਿਆ, ਜਿਹੜਾ 100 ਸਾਖੀ ਚਾਹੁੰਦਾ ਹੈ। ਆਨੰਦਪੁਰ ਸਾਹਿਬ ਛੋਟੀਆਂ ਮੋਟੀਆਂ ਲੜਾਈਆਂ ਦੇ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਇੱਕ ਸਿੰਘ ਤੁਰਕ ਫੜ ਕੇ ਲੈ ਗਿਆ ਰੰਗੜ, 100 ਸਾਖੀ 'ਚ ਲਿਖਿਆ ਹੋਇਆ। ਉਹਨਾਂ ਨੇ ਉਹ ਸਿੰਘ ਦੀ ਕੇਸ ਕਦਰ ਕਰ ਦਿੱਤੇ। ਇੱਥੋਂ ਤੱਕ ਜਿਹੜੀ ਉਹ ਕਰਤੂਤ ਕਰਦੇ ਹੁੰਦੇ ਨੇ, ਉਹਨਾਂ ਨੇ ਸਿੰਘ ਦੀ ਸੁਨਤ ਕਰ ਦਿੱਤੀ। ਹਲਾਲ ਮਾਸ ਉਹਦੇ ਮੂੰਹ ਵਿੱਚ ਪਾ ਦਿੱਤਾ। ਗੁਰੂ ਨੇ ਉੱਤੇ ਬੇਰ ਕੀਤੀ। ਢੋਲ ਟੋਕਾ ਗਾ ਲੱਗਾ। ਉਹ ਸਿੰਘ ਉਹਨਾਂ ਤੁਰਕਾਂ ਦੀ ਕੈਦ ਵਿੱਚੋਂ ਦਾ ਲੱਗਣ ਤੇ ਛੁੱਟ ਕੇ ਅਨੰਦਪੁਰ ਸਾਹਿਬ ਆ ਗਿਆ। ਬਾਬਾ ਮਾਰ ਕੇ ਰੋਪਿਆ ਪਾਤਸ਼ਾਹ ਨੂੰ ਮਾਰਿਆ ਗਿਆ। ਮੈਂ ਅਰਦਾਸ ਕਰਦਾ ਹੁੰਦਾ ਸਾਂ ਵੀ ਸਿੱਖੀ ਕੇਸਾਂ ਸਾਸਾਂ ਨਾਲ, ਪਰ ਪਾਤਸ਼ਾਹ ਨੇ ਕੀ ਭਾਣਾ ਵਰਤਿਆ। ਕਹਿਣ ਲੱਗੇ ਸਿੰਘਾਂ ਤੂੰ ਦਿਲ ਨਾ ਛੱਡ, ਉਧਰ ਨਾ। ਕਹਿਣ ਲੱਗਾ ਮਹਾਰਾਜ ਮੇਰੇ ਪੱਲੇ ਕੀ ਰਿਹਾ, ਕੇਸ ਮੇਰੇ ਕਤਲ ਹੋ ਗਏ। ਸੁਣ ਤੋਂ ਨਾ ਮੇਰੀ ਕਰ ਦਿੱਤੀ, ਉਹਨਾਂ ਮੇਰੇ ਮੂੰਹ ਚ ਹਲਾਲ ਮਾਸ ਵੀ ਪਾਇਆ। ਕਲਗੀਧਰ ਪਾਤਸ਼ਾਹ ਕਹਿਣ ਲੱਗੇ ਸਿੰਘਾਂ ਤੂੰ ਇੱਕ ਗੱਲ ਦੱਸ, ਤੂੰ ਪਰਾਇਆ ਸੰਗ ਤਾਂ ਨਹੀਂ ਕੀਤਾ। ਕਹਿਣ ਲੱਗਾ ਜੀ ਤੁਹਾਡੀ ਕਿਰਪਾ ਰਹੀ ਹੈ। ਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਸਿੰਘਾਂ ਤੂੰ ਚੁੜਾ ਰਹੋ ਚੁੜਾ ਲੈ, ਤੂੰ ਦਰ ਪ੍ਰਵਾਨੇ ਕਿਉਂਕੇ ਗੁਨਾਹ ਮਨ ਕਰਕੇ ਹੁੰਦਾ, ਤੂੰ ਮਨ ਕਰ ਵੀ ਗੁਨਾਹ ਨਹੀਂ ਕੀਤਾ। ਇਹ ਸੌ ਸਾਖੀ ਤੂੰ ਕਹਿੰਦਾ ਲਿਖਿਆ ਗੁਰਮੁਖੋ। ਗੁਰਦੇਵ ਕਹਿੰਦੇ ਭਾਵੇਂ ਇਹ ਸਭ ਕੁਝ ਹੋਇਆ ਪਰ ਇਹਦੇ ਵਿੱਚ ਤੇਰਾ ਗੁਨਾਹ ਨਹੀਂ, ਕਿਉਂਕਿ ਤੇਰਾ ਮਨ ਨਹੀਂ ਸੀ ਚਾਹੁੰਦਾ। ਤੇ ਜਿਹੜੀ ਉਹ ਕਰਾਇਤ ਹੈ ਉਹ ਕਿਸੇ ਦੇ ਕਿਰਾਇਆ ਨਹੀਂ ਹੁੰਦੀ, ਉਹ ਬੰਦਾ ਮਨ ਕਰ ਕਰਦਾ, ਮਨ ਕਰਕੇ ਗੁਨਾਹ ਮਨ ਕਰਕੇ ਹੈ, ਪੁੰਨ ਮਨ ਕਰਕੇ ਹੈ, ਪਾਪ ਮਨ ਕਰਕੇ ਹੈ। ਇਸ ਕਰਕੇ ਲੋੜ ਹੈ ਮਨ ਦੀ ਹਾਜ਼ਰੀ ਦੀ, ਤੇ ਮਨ ਦੀ ਹਾਜ਼ਰੀ ਨੂੰ ਕਹਿੰਦੇ ਨੇ ਸਿਮਰਨ। ਸਭ ਪ੍ਰਸਾਦ ਸਿਮਰੇ ਸਿਮਰਤੇ ਨਾਮ ਪਾਤਸ਼ਾਹ, ਤੇਰੀ ਕਿਰਪਾ ਦੇ ਨਾਲ ਪਰਮਾਤਮਾ ਨੂੰ ਚੇਤੇ ਕੀਤਾ ਜਾਂਦਾ ਹੈ। ਜੈਸੀ ਭੁੱਖੇ ਪ੍ਰੀਤ ਅਨਾਜ ਤ੍ਰਿਖਾਵੰਤ ਜਲ ਛੇਤੀ ਕਾਜ, ਇਸ ਤਰ੍ਹਾਂ ਪ੍ਰੇਮ ਕਰਨਾ ਚਾਹੀਦਾ ਹੈ, ਇਸ ਤਰ੍ਹਾਂ ਚੇਤੇ ਕਰਨਾ ਚਾਹੀਦਾ ਹੈ। ਜੈਸੀ ਦਿਖੇ ਹੇਤ ਪਰ ਨਾਰੀ, ਐਸੀ ਨਾਮੇ ਦੀ ਮੁਰਾਰੀ। ਕਹਿੰਦੇ ਜਿਵੇਂ ਇੱਕ ਵਕਾਰੀ ਪੁਰਸ਼ ਪਰ ਇਸਤਰੀ ਵਾਲੇ ਪਾਸੇ ਨੂੰ ਸੋਹਣਾ ਰੱਖਦਾ ਨਾ, ਇਸੇ ਤਰ੍ਹਾਂ ਮੇਰਾ ਮਨ ਉਸ ਪਰਮਾਤਮਾ ਵਾਲੇ ਪਾਸੇ ਨੂੰ ਜੁੜਿਆ ਹੋਇਆ ਹੈ। ਹੇ ਵਾਹਿਗੁਰੂ, ਹੇ ਅਕਾਲ ਪੁਰਖ, ਇਹ ਸਿਮਰਨ ਤੇਰੀ ਕਿਰਪਾ ਨਾਲ ਹੀ ਹੋ ਸਕਦਾ ਹੈ।
ਨਾਨਕ ਕਿਰਪਾਲ ਹਰ ਹਰ ਗੁਰੰਗ।
ਕਹਿੰਦੇ ਗੁਰਮੁਖੋ ਇਹ ਕੌਣ ਕਰ ਸਕਦਾ ਸਿਮਰਨ, ਜਿਹਦੇ ਤੇ ਦੁੱਖਾਂ ਦਾ ਹਾਰਕ ਹਰੇ ਪਰੇ ਕਰਨ ਵਾਲਾ ਪਰਮਾਤਮਾ ਆਪ ਕਿਰਪਾ ਕਰੇ। ਕਿਰਪਾਲ ਦਾ ਅਰਥ ਹੁੰਦਾ ਕਿਰਪਾ ਦਾ ਘਰ, ਜਿਹੜਾ ਪਰਮਾਤਮਾ ਨੂੰ ਗੁਰਮੁਖੋ ਇਹ ਕਿਰਪਾ ਦਾ ਘਰ ਹੈ, ਕਿਰਪਾ ਦਾ ਘਰ। ਕਈ ਵੇਰਾਂ ਕਿਰਪਾ ਧੋਂਦੀ ਪਰ ਆਪਾਂ ਕਿਰਪਾ ਨੂੰ ਸਮਝ ਦੇ ਦੇ। ਗੁਰਮੁਖੋ ਸਾਡੇ ਤੇ ਸਾਰਿਆਂ ਤੋਂ ਵੱਡੀ ਕਿਰਪਾ ਵੀ ਅਸੀਂ ਗੁਰੂ ਨਾਨਕ ਦੇ ਘਰ ਸਿੱਖਾਂ ਦੇ ਘਰ ਜਾਂਦੇ ਹਾਂ, ਆਪਾਂ ਇਸ ਗੱਲ ਨੂੰ ਗੌਲਦੇ ਨਹੀਂ। ਆਪਾਂ ਪੰਜਾਬ ਜੰਮੇ ਆ, ਇਹ ਸਾਡੇ ਤੇ ਕਿਰਪਾ ਜੇ। ਆਪਾਂ ਬਿਹਾਰ ਦੇ ਭਈਆਂ ਦੇ ਘਰ ਜੰਮਦੇ ਤੇ ਗੁਰਮੁਖ ਆਪਾਂ ਗੁਰੂ ਕੀ ਬਾਣੀ ਨਹੀਂ ਸੀ ਪੜ੍ਹਦੇ। ਇਹ ਜਨਮ ਲੈਣਾ ਸਾਡੇ ਵੱਸ ਦੀ ਬਾਤ ਨਹੀਂ। ਆਪਾਂ ਪਿਸ਼ਾਵਰ ਦੇ ਪਠਾਣਾਂ ਦੇ ਘਰ ਜੰਮਦੇ, ਆਪਾਂ ਗੁਰੂ ਨਾਨਕ ਦੇ ਕਲਾਮ ਨਹੀਂ ਸੀ ਪੜ੍ਹਦੇ। ਸਾਡੇ ਤੇ ਪਰਮਾਤਮਾ ਨੇ ਕਿਰਪਾ ਕੀਤੀ, ਸਾਡਾ ਸਿੱਖਾਂ ਦੇ ਘਰ ਜਨਮ ਹੋਇਆ। ਪਰ ਇਕੱਲਾ ਸਿੱਖਾਂ ਦੇ ਘਰ ਜਨਮ ਹੋਣ ਦੇ ਨਾਲ ਗੁਰਮੁਖ ਉੱਪਰ ਦੀ ਕਿਰਪਾ ਨਹੀਂ ਹੁੰਦੀ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਮਨੁੱਖਾ ਜਨਮ ਮਿਲਣਾ ਕਿਰਪਾ ਹੈ। ਆਪਾਂ ਗੁਰਬਾਣੀ ਵਿੱਚ ਸ਼ਬਦ ਪੜ੍ਹਦੇ ਹਾਂ ਗੁਰਮੁਖਾ ਜਿਵੇਂ ਇੱਕ ਗਊ ਹੈ, ਚਾਰ ਪਾਵ ਦੇ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ, ਊਠ ਬੈਠ ਠੇਂਗਾ ਪਰ ਹੈ, ਤਬ ਕਤ ਮੂੜ ਲਕਈ ਹੈ, ਟੂਟੇ ਨਾਕਨ ਫਾਟੇ ਕਾਗਨ, ਕੋਧੋ ਕੋ ਪੁਸ ਗਈ ਹੈ, ਸਾਰੋ ਦਿਨ ਦੌਲਤ ਬਨ ਮਈਆ ਅਜੋ ਨਾ ਪੇੜ ਗਈ ਹੈ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਤੂੰ ਪਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਦਾ ਭੋਲਿਆ, ਜੇ ਪਸ਼ੂ ਜੋਨੀ ਹੁੰਦੀ ਤੇਰੇ ਚਾਰ ਪੈਰ ਹੁੰਦੇ ਤੇਰੇ ਸਿਰ ਤੇ ਸਿੰਘ ਹੋਣੇ ਸਨ, ਤੇਰੇ ਮਾਲਕ ਨੇ ਤੇਰੇ ਅੱਗੇ ਤੂੜੀ ਦਾ ਬੁੱਕ ਸੁੱਟ ਕੇ ਤੇ ਤੈਨੂੰ ਵਾਹੁਣਾ ਸੀ, ਫਿਰ ਉਹਨੇ ਤੇਰੇ ਨੱਕ ਦੀ ਜਿਹੜੀ ਨੱਥ ਹੁੰਦੀ ਉਹਨੂੰ ਖਿੱਚ ਕੇ ਤੇਰਾ ਨੱਕ ਪਾੜਨਾ ਸੀ। ਲੰਘਣ ਲੱਗਿਆ ਜਦੋਂ ਅੰਦਰ ਤੇ ਬਾਹਰ ਨੂੰ ਜਾਣਾ ਸੀ ਤੇਰੇ ਮਾਲਕ ਨੂੰ ਤੈਨੂੰ ਠੋਡਾ ਮਾਰਨਾ ਸੀ। ਤੂੰ ਇਹ ਦੱਸ ਜੇ ਤੂੰ ਉਹ ਜੂਨ ਦੇ ਵਿੱਚ ਹੋਣੋ ਤੇ ਭਲਾ ਸ਼ਬਜੀ ਸਾਹਿਬ ਦਾ ਪਾਠ ਕਰ ਸਕਦਾ ਸਰ, ਤੂੰ ਗੁਰਦੁਆਰੇ ਆ ਸਕਦਾ ਸਰ, ਤੈਨੂੰ ਗੁਰਬਾਣੀ ਦਾ ਬੋਧ ਹੋ ਸਕਦਾ ਸੀ, ਨਹੀਂ ਸੀ ਹੋਣਾ। ਪਰਮਾਤਮਾ ਨੇ ਪਹਿਲੀ ਕਿਰਪਾ ਤਾਂ ਕੀਤੀ ਵੀ ਤੈਨੂੰ ਮਨੁੱਖਾ ਜਨਮ ਦਿੱਤਾ। ਵੇਖਿਆ ਜਾਏ ਕਿਹਦੇ ਨਾਲ ਗੁਰਮੁਖੋ, ਮਨੁੱਖਾ ਜਨਮ ਪ੍ਰਾਪਤ ਕੀਤਿਆਂ ਵੀ ਗੱਲ ਨਹੀਂ ਬਣਦੀ। ਆਪਾਂ ਕਈ ਵੀਰ ਵੇਖਦੇ ਹਾਂ ਉਹਨਾਂ ਦੇ ਨੇਤਰ ਨਹੀਂ, ਅਜੇ ਪਰਸੋਂ ਗੁਰਮੁਖਾਰੇ ਰਾਗੀ ਸਿੰਘ ਕੀਰਤਨ ਕਰਕੇ ਗਏ ਨੇ, ਭਾਵੇਂ ਬਾਬੇ ਬਕਾਲੇ ਤੋਂ ਅਮਰੀਕਾ ਆਏ ਨੇ, ਪਰ ਜਿਹੜਾ ਉਹ ਸਿੰਘ ਕੀਰਤਨ ਕਰਦਾ ਉਹਨੂੰ ਕੀ ਪਤਾ ਅਮਰੀਕਾ ਕਿਹੋ ਜਿਹਾ ਹੈ। ਆਏ ਬੇਸ਼ੱਕ